कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है पर ना परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकाग्र करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह पंथ प्रकाश ग्रंथ दे कथा नू आप जी श्रवण कर रहे हो इतिहास इथों तक पहुंचा है कि बंदा बहादुर होशियारपुर शहर दे विच पहुंचा है। ग्रंथाकार ज्ञानी ज्ञान सिंह जी बयान करदे ने उथों दे लोकां तों बंदे बहादुर ने अपनी ईन मनाई है ते बड़ी तगड़ी ताकत दे नाल उथों दे सारे इलाके नूं बंदे बहादुर ने अपने कब्जे दे विच कीता। कल इथों तक कथा पहुंची सी, अज इथों ही कथा नूं मैं प्रारंभ करदा। परिहाल चाल सब देश में बेसाल तब ठौर ठौर ब्रिद बाल जवान नर नारियां। ग्रंथाकार ज्ञानी ज्ञान सिंह जी बयान करदे ने कि बड़ी हल चली हर एक जगह दे विच मची है। जगह जगह दे उते जिन्ने बुढ़े बाल ते स्त्रियां ने उन्हां सारियां दे विच बंदे बहादुर दा डर बड़ा वड्डा पसरे। आपस में कह साब आयो अब समा सो सिंगन का राज है तारा के मजारिया। सारे लोग आपस दे विच मिल के ऐसिया गल्लां करदे ने कि हुण ओ समा आ गया है जदों के सिंगा सारिया दा राज हो जावेगा। ओ समा सख्त जेड़ा है ओ धरती दे उते आ चुका है। सखत वखत आन पर उतरकान पर इनू हो कि जड़ा अब जाहेगी ओखारियां। लोकी गल्लां करदे ने के समा आ गया हुण दुनिया दे उते खालसे दा राज हो जावेगा। जेड़े तुरक ने उन्हां दियां जड़ां हुण उखड़ जाणगियां क्योंकि बड़ा सख्त जेड़ा समा है ਉਹ ਤੁਰਕਾਂ ਦੇ ਉੱਤੇ ਆਣ ਪਹੁੰਚੇ। ਬੰਦਾ ਅਵਤਾਰ ਐਹੋ ਕਲ ਕੇ ਨਿਹਾਰ ਲੇਹੋ ਭਾਇਓ ਕਾਲ ਯੁਗ ਮੈਂ ਤੁਰਕਨ ਬੇਦਾਰੀਆ। ਸਾਰੇ ਲੋਕ ਐਸੀਆਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਨੇ ਕਿ ਬੰਦਾ ਅਵਤਾਰ ਜਿਹੜਾ ਹੈ ਕਲਯੁਗ ਦਾ ਜਿਹਨੂੰ ਕਲਕੀ ਅਵਤਾਰ ਆਖਿਆ ਜਾਂਦਾ ਉਹ ਪੈਦਾ ਹੋ ਚੁੱਕਾ ਹੈ। ਸਾਰੇ ਤੁਸੀਂ ਇਸ ਗੱਲ ਨੂੰ ਦੇਖ ਲਵੋ ਕਲ ਯੁਗ ਦੇ ਵਿੱਚ ਤੁਰਕਾਂ ਦਾ ਹੁਣ ਬੀਜ ਨਾਸ ਇਹ ਕਰ ਦੇਵੇਗਾ। ਸੈਯਦ ਪਠਾਨ ਸ਼ੇਖ ਮੁਗਲ ਮਹਾਨ ਵੇਖ ਜੇਤਕ ਜਹਾਨ ਸ਼ੇਖ ਤੁਰਕਣ ਡਰ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸੈਯਦ ਪਠਾਨ ਸ਼ੇਖ ਮੁਗਲ ਜਿੰਨੇ ਵੀ ਵੱਡੇ ਤੋਂ ਵੱਡੇ ਨੇ ਉਹ ਸਾਰੇ ਦੇ ਸਾਰੇ ਬੰਦੇ ਬਹਾਦਰ ਤੋਂ ਬਹੁਤ ਜ਼ਿਆਦਾ ਡਰਦੇ ਨੇ। ਦਿੱਲੀ ਵਿਚ ਰਹਿ ਦਬ ਬਿੱਲੀ ਸਮ ਲੋਕ ਸਭ ਬਾਈ ਸੂਬੇ ਖੌਫ ਤਬ ਮਨ ਹੀ ਕਰ ਹੈ। ਲੋਕੀ ਗੱਲਾਂ ਕਰਦੇ ਨੇ ਕਿ ਵੱਡੇ ਵੱਡੇ ਜਿਹੜੇ ਲੋਕ ਨੇ ਉਹ ਦਿੱਲੀ ਦੇ ਵਿਚ ਬਿੱਲੀ ਦੇ ਵਾਂਗ ਦੜ ਮਾਰ ਕੇ ਬੈਠ ਗਏ ਨੇ ਡਰ ਨੂੰ ਧਾਰਨ ਕਰਦੇ। ਇਸ ਤੋਂ ਇਲਾਵਾ ਪਹਾੜਾਂ ਦੇ ਜਿਹੜੇ ਬਾਈ ਤਾਰ ਰਾਜੇ ਨੇ ਉਹ ਵੀ ਸਾਰੇ ਦੇ ਸਾਰੇ ਬੰਦੇ ਬਹਾਦਰ ਦਾ ਬੜਾ ਖੌਫ ਧਾਰਨ ਕਰਦੇ ਨੇ, ਬੜਾ ਡਰਦੇ ਨੇ। ਕਹਿ ਮਤ ਬੰਦਾ ਕਬ ਹਮ ਪਾਰੇ ਆਹੇ ਅਭੀ ਦੀਨ ਖੋਏ ਸਾਬੀ ਕਰ ਕਾਫਰ ਬੇਦਾਰ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਦੇ ਮਨਾਂ ਦੇ ਵਿਚ ਐਸਾ ਡਰ ਬੈਠਾ ਹੋਇਆ ਕਿ ਕਿਤੇ ਐਸਾ ਨਾ ਹੋਵੇ ਕਿ ਬੰਦਾ ਸਾਡੇ ਤੇ ਚੜਾਈ ਕਰਕੇ ਆ ਜਾਵੇ, ਸਾਡੇ ਦੀਨ ਨੂੰ ਖਰਾਬ ਕਰਕੇ ਤੇ ਸਾਨੂੰ ਕਾਫਰ ਬਣਾ ਕੇ ਬੇਦਾਰ ਦੇਵੇ, ਖਤਮ ਕਰ ਦੇਵੇ। ਹਾਹੂ ਕੇ ਪਰਤ ਤਾਬ ਨੀਂਦ ਨਾ ਪਰਤ ਕਬ ਉਜਕ ਉਜਕ ਸਭ ਖੁਆਮਨ ਮੇ ਪਰ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਵੱਡੇ ਵੱਡੇ ਉਹ ਹੌਕੇ ਲੈਂਦੇ ਨੇ, ਜਦੋਂ ਨੀਂਦ ਦੇ ਵਿਚ ਸੁੱਤੇ ਹੁੰਦੇ ਨੇ ਉਹਨਾਂ ਨੂੰ ਫਿਰ ਜਿਹੜੇ ਖਾਬ ਆਉਂਦੇ ਨੇ, ਜਿਹੜੇ ਸੁਪਨੇ ਆਉਂਦੇ ਨੇ ਉਹ ਵੀ ਬੰਦੇ ਤੋਂ ਡਰਦੇ ਹੀ ਸੁਪਨੇ ਆਉਂਦੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਸੁਪਨਿਆਂ ਦੇ ਵਿਚ ਪੈ ਕੇ ਤਰਬ ਤਰਬ ਕੇ ਉੱਠ ਪੈਂਦੇ ਨੇ ਜਦੋਂ ਬੰਦੇ ਦਾ ਸੁਪਨਾ ਭਿਆਨਕ ਆ ਜਾਂਦਾ। ਏਤਕ ਸੁਦੇਸ ਮਾਹੇ ਜਿਤਕ ਦੁਰ ਗਿਆ ਹੈ ਤੇਤਕ ਮੈਂ ਸਿੰਘਣ ਡਰੇ ਕਰਵਾਏ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਜਿੰਨੇ ਵੀ ਇਸ ਇਲਾਕੇ ਦੇ ਵਿਚ ਦੁਰਗ ਸਨ, ਕਿਲੇ ਸਨ, ਉਹਨਾਂ ਸਾਰਿਆਂ ਦੇ ਉੱਤੇ ਸਿੰਘਾਂ ਨੇ ਆਪਣਾ ਕਬਜ਼ਾ ਕਾਇਮ ਕੀਤਾ। ਪਾਣੀ ਪਤ ਕਰ ਨਾਲ ਹੰਸੀ ਤੇ ਹੰਸਾਰ ਸਾਰ ਸਰ ਸਭ ਠਿੰਡਾ ਪਾਰ ਤੇ ਕਸੂਰ ਲਾਇਆ ਹੈ। ਪਾਣੀ ਪਤ ਕਰਨਾਲ ਹਾਂਸੀ ਹੰਸਾਰ ਇਹ ਸਾਰੇ ਦੇ ਸਾਰੇ ਜਿੰਨੇ ਵੀ ਵੱਡੇ ਇਲਾਕੇ ਨੇ, ਸਰਸੇ ਦਾ ਇਲਾਕਾ, ਬਠਿੰਡੇ ਤੋਂ ਪਾਰਲਾ ਇਲਾਕਾ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਕਸੂਰ ਦੇ ਤੱਕ ਸ਼ਹਿਰ ਲਾਹੌਰ ਕਾਲਾ ਨੌਰਿਆ ਪਠਾਨਕੋਟ ਦੂਣ ਜਸਵਾਲ ਮੰਡੀ ਕਾਂਗੜੇ ਲੋ ਜੋ ਕਹਿ। ਇਸ ਤੋਂ ਇਲਾਵਾ ਲਾਹੌਰ ਸ਼ਹਿਰ ਕਾਲਾ ਨੌਰ ਪਠਾਨਕੋਟ ਦੂਣ ਜਿਹਨੂੰ ਕਿ ਜਸਵਾਲ ਤੇ ਮੰਡੀ ਦੀ ਦੂਣ ਆਖਿਆ ਜਾਂਦਾ, ਮੰਡੀ ਤੇ ਕਾਂਗੜੇ ਦੇ ਤੱਕ ਬੰਦੇ ਦਾ ਦਬਦਬਾ ਕਾਇਮ ਹੋਇਆ। ਦੂਣ ਜੋ ਨਦੌਣ ਕਹਿ ਲੂਰ ਦੂਰ ਦੂਰ ਹੁਣ ਲੋ ਰੋਪੜ ਪੰਜੌਰ ਹਰਿਦੁਆਰ ਦਿੱਲੀ ਲੌਲ ਹੈ। ਨਦੌਣ ਦੀ ਦੂਣ ਜਿਹਨੂੰ ਆਖਿਆ ਜਾਂਦਾ, ਜਿਹਨੂੰ ਕਹਿਲੂਰ ਦੀ ਰਿਆਸਤ ਆਖਿਆ ਜਾਂਦਾ, ਬਿਲਾਸਪੁਰ ਦੀ ਰਿਆਸਤ ਨੂੰ ਕਹਿਲੂਰ ਆਖਿਆ ਜਾਂਦਾ ਸੀ। ਕਵੀ ਜੀ ਬਿਆਨ ਕਰਦੇ ਨੇ ਰੋਪੜ ਪੰਜੌਰ ਹਰਿਦੁਆਰ ਤੋਂ ਲੈ ਕੇ ਦਿੱਲੀ ਦੇ ਤੱਕ ਬੰਦੇ ਬਹਾਦਰ ਦੀ ਤਾਂਗ ਪਈ। ਮੁੱਲ ਕਈ ਅਪਾਰ ਜੋ ਮਜਾਰੇ ਨ ਸ਼ਹਿਰੋਂ ਕੇ ਬੰਦੇ ਕਾ ਹੁਕਮ ਦੋਹੀ ਲਾਗੀ ਫਿਰ ਨੈ ਤਹਿ। ਅਪਾਰ ਜਿਹੜੇ ਐਸੇ ਮੁਲਕ ਨੇ, ਇਲਾਕੇ ਨੇ, ਇਹਨਾਂ ਸਾਰਿਆਂ ਦੇ ਵਿਚ ਸ਼ਹਿਰਾਂ ਦੇ ਵਿਚ ਬੰਦੇ ਦੇ ਹੁਕਮ ਦੀ ਜਿਹੜੀ ਦੁਹਾਈ ਹੈ ਉਹ ਫਿਰਨ ਲੱਗ ਪਈ। ਬੰਦਾ ਨੇ ਜੇ ਕਾਰਾ ਮਾਤ ਸਾਥ ਬਹੁ ਰੂਪ ਤਾਰ ਸਭ ਹੀ ਕਿ ਮੈਂ ਨਿਤ ਪ੍ਰਤੀ ਫਿਰ ਆਏ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬੰਦੇ ਬਹਾਦਰ ਦੇ ਵਿਚ ਕਰਾਂ ਮਾਤਾਂ ਬੜੀਆਂ ਨੇ, ਉਹਦੇ ਕੋਲ ਸ਼ਕਤੀਆਂ ਬੜੀਆਂ ਨੇ, ਇਸ ਕਰਕੇ ਬੰਦਾ ਬਹਾਦਰ ਹੁਣ ਆਪਣੇ ਨਵੇਂ ਰੂਪਾਂ ਨੂੰ ਕਈ ਤਰ੍ਹਾਂ ਦਿਆਂ ਨੂੰ ਧਾਰਨ ਕਰ ਕਰਕੇ ਸਾਰਿਆਂ ਦੇ ਵਿਚ ਜਾ ਕੇ ਫਿਰ ਆਉਂਦਾ।
ਕਾਬੀ ਛਪ ਜਾਏ ਕਾਬੀ ਪ੍ਰਗਟ ਥਵਾਏ ਕਿਤ
ਧਰ ਹੈ ਮਹਤ ਤਨੁ ਅਣੁ ਬਣ ਜਾਏ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਆਪਣੇ ਕਰਾਮਾਤ ਦੇ ਨਾਲ ਕਦੇ ਬੰਦਾ ਬਹਾਦਰ ਛਪ ਜਾਂਦਾ, ਅਲੋਪ ਹੋ ਜਾਂਦਾ, ਕਿਸੇ ਨੂੰ ਦਿਖਾਈ ਨਹੀਂ ਦਿੰਦਾ ਤੇ ਕਦੇ ਪ੍ਰਗਟ ਹੋ ਕੇ ਬੈਠ ਜਾਂਦਾ। ਕਦੇ ਕਦੇ ਕਵੀ ਜੀ ਬਿਆਨ ਕਰਦੇ ਨੇ ਧਰ ਹੈ ਮਹਤ ਤਨੁ, ਭਾਵ ਕਿ ਕਦੇ ਕਦੇ ਵੱਡਾ ਸਰੀਰ ਬੰਦਾ ਬਹਾਦਰ ਆਪਣੇ ਆਪ ਦਾ ਬਣਾ ਲੈਂਦਾ ਤੇ ਕਦੇ ਕਦੇ ਅਣੂਆਂ ਦੇ ਵਰਗਾ ਹੋ ਜਾਂਦਾ, ਭਾਵ ਕੇ ਛੋਟੇ ਕਿਣਕਿਆਂ ਤੋਂ ਵੀ ਜ਼ਿਆਦਾ ਛੋਟਾ ਬਣ ਜਾਂਦਾ। ਕਵਿ ਤਸ ਆਉਣ ਕਵਿ ਕਰਤ ਆਸਾ ਆਕਾਸ ਗਾਉਣ, ਕਵਿ ਸਿੰਘ ਠਾਉਣ ਕਵਿ ਦੇਵਤਾ ਸੁਹਾਇ ਹੈ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਦੇ ਕਦੇ ਜਿਹੜਾ ਹੈ ਬੰਦਾ ਬਹਾਦਰ ਉਹ ਧਰਤੀ ਦੇ ਵਿੱਚ ਧਸ ਜਾਂਦਾ ਹੈ, ਕਦੇ ਕਦੇ ਆਕਾਸ਼ ਦੇ ਵਿੱਚ ਉੱਡਣ ਲੱਗ ਪੈਂਦਾ ਹੈ, ਆਕਾਸ਼ ਦੀ ਸੈਰ ਕਰਦਾ ਹੈ। ਕਵੀ ਜੀ ਬਿਆਨ ਕਰਦੇ ਨੇ ਕਵੀ ਸਿੰਘ ਠਾਉਣ ਕਦੇ ਕਦੇ ਉਹ ਸ਼ੇਰ ਬਣ ਜਾਂਦਾ ਹੈ, ਸ਼ੇਰ ਦੇ ਰੂਪ ਨੂੰ ਧਾਰਨ ਕਰ ਲੈਂਦਾ ਹੈ। ਕਦੇ ਕਦੇ ਕਵੀ ਜੀ ਬਿਆਨ ਕਰਦੇ ਨੇ ਕਿ ਦੇਵਤਾ ਬਣ ਕੇ ਬੈਠ ਜਾਂਦਾ ਹੈ। ਕਵੀ ਕੂਪ ਤੇ ਕਾਢੇ ਪਾਣੀ ਬਿਨ ਲੱਜ ਬੋਕੇ ਆਹੇ ਮਹਾਨੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਦੇ ਕਦੇ ਲੱਜ ਤੋਂ ਬਗੈਰ ਖੂਹ ਦੇ ਵਿੱਚੋਂ ਪਾਣੀ ਕੱਢ ਲੈਂਦਾ, ਕਿਸੇ ਬੋਕੇ ਦੀ ਕਿਸੇ ਰੱਸੀ ਦੀ ਉਸ ਨੂੰ ਲੋੜ ਨਹੀਂ ਪੈਂਦੀ। ਬਿਨ ਹੀ ਅਗਨੀ ਅਗਨ ਜਗਾਵੇ ਮੇਹ ਬਸਾਵੇ ਫਿਰ ਹਟਾਵੇ। ਬਗੈਰ ਕਿਸੇ ਸੁਰੱਖਿਆ ਤੋਂ ਕਿਸੇ ਚੀਜ਼ ਦੀ ਵਰਤੋਂ ਕਰਨ ਤੋਂ ਬਗੈਰ ਉਹ ਅੱਗ ਲਾ ਦਿੰਦਾ। ਕਦੇ ਕਦੇ ਮੀਂਹ ਵਰਸਾਉਣਾ ਸ਼ੁਰੂ ਕਰ ਦਿੰਦਾ ਆਪਣੀ ਕਰਾਮਾਤ ਦੇ ਨਾਲ, ਆਪਣੇ ਹੁਕਮ ਦੇ ਨਾਲ, ਤੇ ਜਦੋਂ ਚਾਹੇ ਉਹ ਮੀਂਹ ਨੂੰ ਬੰਦ ਕਰ ਦਿੰਦਾ। ਖੜੇ ਕਰੇ ਚਲਤੇ ਦਰਿਆ ਮੈਂ ਚਾਹੇ ਤਾਂ ਉਲਟੇ ਫੇਰ ਚਲਾਵੇ। ਚਲਦੇ ਹੋਏ ਦਰਿਆਵਾਂ ਦੇ ਪਾਣੀ ਨੂੰ ਹੁਕਮ ਕਰਕੇ ਬੰਦਾ ਬਹਾਦਰ ਇਕਦਮ ਰੋਕ ਦਿੰਦਾ ਤੇ ਕਦੇ ਕਦੇ ਜਿਹੜੇ ਪਾਸੇ ਨੂੰ ਪਾਣੀ ਦਰਿਆਵਾਂ ਦਾ ਵਹਿੰਦਾ ਉਹ ਉਸ ਤੋਂ ਦੂਸਰੀ ਤਰਫ ਉਲਟੇ ਪਾਣੀਆਂ ਨੂੰ ਹੁਕਮ ਦੇ ਕੇ ਉਹ ਵਹਾਉਣ ਲੱਗਦਾ। ਬਚਨ ਕਰੇ ਜਿਸ ਤਾਈ ਜੋਈ ਤਤ ਛਿਨ ਪੂਰਨ ਹੋਵੇ ਸੋਈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬੰਦਾ ਬਹਾਦਰ ਜਿਹੜਾ ਵੀ ਬਚਨ ਆਪਣੇ ਮੁਖ ਦੇ ਵਿੱਚੋਂ ਕੱਢ ਦਿੰਦਾ ਉਸੇ ਵੇਲੇ ਉਹ ਪੂਰਾ ਹੋ ਜਾਂਦਾ, ਬਚਨ ਪੂਰੇ ਹੋਣ ਦੇ ਵਿੱਚ ਦੇਰ ਨਹੀਂ ਲੱਗਦੀ। ਜੋ ਦੁਖੀਆ ਬੰਦੇ ਢਿੱਗ ਆਵੇ ਤਾਂ ਕੋ ਸੁਖ ਦੇ ਦੁੱਖ ਮਿਟਾਵੇ। ਜਿਹੜਾ ਵੀ ਕੋਈ ਬੰਦਾ ਦੁੱਖਾਂ ਦਾ ਮਾਰਿਆ ਹੋਇਆ, ਦੁੱਖਾਂ ਦਾ ਦੜਿਆ ਹੋਇਆ ਬੰਦੇ ਬਹਾਦਰ ਦੇ ਕੋਲ ਆਣ ਕੇ ਅਰਜ ਕਰਦਾ, ਉਹਨੂੰ ਭਾਵੇਂ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਹੋਵੇ, ਬੰਦਾ ਉਸਦੇ ਦੁੱਖਾਂ ਨੂੰ ਮਿਟਾ ਕੇ ਉਹਨਾਂ ਦੁੱਖਾਂ ਨੂੰ ਸੁਖਾਂ ਦੇ ਵਿੱਚ ਤਬਦੀਲ ਕਰ ਦਿੰਦਾ। ਕਰਾਮਾਤ ਬਹੁ ਭਾਂਤ ਨਿਹਾਰ ਕੇ ਦੁਨੀਆਂ ਲੱਗੀ ਮਗਰ ਤਿਸ ਡਰ ਕੇ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਇੱਕ ਤੇ ਬੰਦੇ ਬਹਾਦਰ ਦੀਆਂ ਕਰਾਮਾਤਾਂ ਨੂੰ ਲੋਕਾਂ ਨੇ ਦੇਖਿਆ ਤੇ ਦੁਨੀਆਂ ਫਿਰ ਬੰਦੇ ਬਹਾਦਰ ਦੇ ਪਿੱਛੇ ਲੱਗੀ ਹੈ। ਕਈ ਲੋਕ ਕਵੀ ਜੀ ਬਿਆਨ ਕਰਦੇ ਨੇ ਕਿ ਬੰਦੇ ਤੋਂ ਡਰਦੇ ਹੋਏ ਹੀ ਉਹਦੇ ਮਗਰ ਲੱਗੇ ਨੇ। ਇਸ ਪ੍ਰਕਾਰ ਦੇ ਨਾਲ ਬੜੀਆਂ ਵੱਡੀਆਂ ਵੱਡੀਆਂ ਜਿਹੜੀਆਂ ਕਰਾਮਾਤਾਂ ਨੇ ਉਹ ਬੰਦਾ ਬਹਾਦਰ ਸਾਰਿਆਂ ਨੂੰ ਕਰਕੇ ਦਿਖਾਉਂਦਾ। ਦੇਖ ਸਿੱਧੀਆਂ ਉਹਦੀਆਂ ਕਰਾਮਾਤਾਂ ਹਰ ਇੱਕ ਹੁਣ ਹੈਰਾਨ ਲੱਗਾ, ਪੀਰ ਵਾਲੀ ਕੋਈ ਸਿੱਧ ਜਤੀ ਤਪੀ ਜਗ ਮੰਨਤਾ ਜਾਣ ਮਹਾਨ ਲੱਗਾ। ਕਿਤੇ ਖੂਹ ਗੇੜੇ ਬਿਨਾਂ ਟੱਗਿਆਂ ਦੇ ਬਿਨਾਂ ਬਦਲੋਂ ਮੀਂਹ ਵਰਸਾਣ ਲੱਗਾ, ਕਿਤੇ ਚਾੜ ਹਨੇਰੀਆਂ ਝੱਟ ਦੇਵੇ ਕਿਤੇ ਗੜਾ ਗੋਲਾ ਮੀਂਹ ਵਰਾਣ ਲੱਗਾ। ਕਿਤੇ ਵੇਂਦਿਆਂ ਵੇਂਦਿਆਂ ਛਪ ਜਾਵੇ। ਕਈ ਤਰ੍ਹਾਂ ਦੇ ਰੂਪ ਵਟਾਣ ਲੱਗਾ, ਜਿਨੂੰ ਦੁੱਖ ਹੋਵੇ ਡਾਢਾ। ਰੋਗ ਕੋਈ ਐਵੇਂ ਨਾਲ ਜ਼ਬਾਨ ਮਿਟਾਣ ਲੱਗਾ। ਦੁੱਧ ਪੁੱਤ ਦੀ ਲਾਲਸਾ ਕਰ ਪੂਰੀ, ਘਰ ਆਉਂਤੀਆਂ ਦੇ ਵਸਾਣ ਲੱਗਾ। ਜਿਹੜਾ ਸ਼ਰਨ ਆਵੇ ਸੁਮਰਾਦ ਪਾਵੇ, ਬੰਦਾ ਜਾਹਿਰਾ ਪੀਰ ਸਦਾਣ ਲੱਗਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਜਹਰਾ ਪੀਰ ਬੰਦਾ ਬਹਾਦਰ ਲੋਕਾਂ ਦੇ ਵਿੱਚ ਪ੍ਰਗਟ ਹੋ ਚੁੱਕਾ ਹੈ। ਪੁਣ ਬੰਦਾ ਕੀਰਤਪੁਰ ਆਇਓ, ਗੁਰਦੁਆਰਨ ਕੋ ਮਾਥ ਚੁਕਾਇਓ। ਇਸ ਤੋਂ ਬਾਅਦ ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬੰਦਾ ਬਹਾਦਰ ਕੀਰਤਪੁਰ ਨਗਰ ਦੇ ਵਿੱਚ ਪਹੁੰਚਿਆ। ਉੱਥੇ ਜਿਹੜੇ ਗੁਰਦੁਆਰੇ ਗੁਰੂ ਦੇ ਸਥਾਨ ਬਣੇ ਹੋਏ ਸਨ, ਉਹਨਾਂ ਸਾਰਿਆਂ ਦੇ ਉੱਤੇ ਆਣ ਕੇ ਬੰਦੇ ਬਹਾਦਰ ਨੇ ਮੱਥਾ ਟੇਕਿਆ। ਕੁਣ ਕਾਬ ਕਰਵਾਇ ਛਕਾਇਓ, ਸਭ ਸਿੰਘਣ ਕੋ ਤਬ ਮਨ ਪਾਇਓ। ਬਹੁਤਾ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਵਾ ਕੇ ਉਸ ਜਗ੍ਹਾ ਦੇ ਉੱਤੇ ਵਰਤਾਇਆ ਗਿਆ। ਕਵੀ ਜੀ ਬਿਆਨ ਕਰਦੇ ਨੇ ਉਸ ਵੇਲੇ ਬੰਦਾ ਬਹਾਦਰ ਸਾਰਿਆਂ ਸਿੰਘਾਂ ਦੇ ਮਨ ਨੂੰ ਬਹੁਤ ਜ਼ਿਆਦਾ ਪਾਇਆ, ਬਹੁਤ ਜ਼ਿਆਦਾ ਚੰਗਾ ਲੱਗਾ। ਕੀਰਤਪੁਰ ਆਨੰਦਪੁਰ ਮਾਹੀ, ਡੇਰਾ ਕਰਿਓ ਕਿਤਕ ਦਿਨ ਚਾਹੀ। ਕੁਝ ਦਿਨ ਕੀਰਤਪੁਰ ਦੇ ਵਿੱਚ ਬੰਦੇ ਬਹਾਦਰ ਨੇ ਆਪਣਾ ਡੇਰਾ ਲਾ ਕੇ ਰੱਖਿਆ। ਫਿਰ ਆਨੰਦਪੁਰ ਦੇ ਵਿੱਚ ਪਹੁੰਚਿਆ। ਕੁਝ ਦਿਨ ਆਨੰਦਪੁਰ ਦੇ ਵਿੱਚ ਵੀ ਚਿੱਤ ਦੀ ਚਾਹ ਦੇ ਨਾਲ ਬੰਦਾ ਠਹਿਰਿਆ। ਨਿਤ ਪ੍ਰਤੀ ਕੁਣ ਕਾ ਕਰੇ ਛਕਾਵੇ, ਗੁਰਦੁਆਰਨ ਕੀ ਸੇਵ ਕਮਾਵੇ। ਨਿਤ ਪ੍ਰਤੀ ਰੋਜ ਪ੍ਰਤੀ ਦਿਨ ਕੜਾ ਪ੍ਰਸ਼ਾਦ ਤਿਆਰ ਕਰਵਾਉਂਦਾ, ਵਰਤਾ ਕੇ ਸਾਰਿਆਂ ਨੂੰ ਛਕਾਉਂਦਾ। ਇਸ ਤੋਂ ਇਲਾਵਾ ਗੁਰਦੁਆਰਿਆਂ ਦੀ ਜਿਹੜੀ ਵੱਡੀ ਸੇਵਾ ਹੈ ਉਹ ਵੀ ਕਮਾਉਂਦਾ ਹੈ ਬੰਦਾ ਬਹਾਦਰ। ਪੇਖ ਪੇਖ ਸਿੰਘ ਸਰਬ ਸੁਖ ਪਾਵੇ, ਬੰਦੇ ਕੇ ਅਨੁਸਾਰ ਰਹਾ ਮੈਂ। ਦੇਖ ਦੇਖ ਕੇ ਬੰਦੇ ਦੀ ਐਸੀ ਰੀਤੀ ਨੂੰ ਸਾਰੇ ਦੇ ਸਾਰੇ ਸਿੰਘ ਬਹੁਤ ਜ਼ਿਆਦਾ ਖੁਸ਼ੀ ਆਪਣੇ ਮਨ ਦੇ ਵਿੱਚ ਧਾਰਨ ਕਰਦੇ ਨੇ, ਸਾਰੇ ਤਰ੍ਹਾਂ ਦੇ ਸੁਖ ਪਾਉਂਦੇ ਨੇ। ਇਸ ਪ੍ਰਕਾਰ ਦੇ ਨਾਲ ਬੰਦੇ ਬਹਾਦਰ ਦੇ ਅਨੁਸਾਰੀ ਹੋ ਕੇ ਬਹੁਤੇ ਲੋਕ ਚੱਲਦੇ ਨੇ। ਬੰਦਾ ਨਿਤ ਦੀਵਾਨ ਲਗਾਵੇ, ਸਿੰਘਣ ਕੋ ਪਿਖ ਮੋਦ ਬੜਾਵੇ। ਰੋਜ ਪ੍ਰਤੀ ਦਿਨ ਹੁਕਮ ਕਰਕੇ ਬੰਦਾ ਬਹਾਦਰ ਦੀਵਾਨ ਲਗਾਉਂਦਾ, ਪਾਵ ਕੇ ਸਭਾ ਸਜਾਉਂਦਾ। ਸਭਾ ਦੇ ਵਿੱਚ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਵੀ ਕੀਤਾ ਜਾਂਦਾ। ਕਵੀ ਜੀ ਬਿਆਨ ਕਰਦੇ ਨੇ ਸਿੰਘਣ ਕੋ ਪਿਖ ਮੋਦ ਬੜਾਵੇ, ਜਿਸ ਤਰ੍ਹਾਂ ਬੰਦੇ ਨੂੰ ਦੇਖ ਕੇ ਬਾਕੀ ਦੇ ਸਿੰਘ ਖੁਸ਼ ਹੁੰਦੇ ਨੇ, ਸਿੰਘਾਂ ਨੂੰ ਦੇਖ ਕੇ ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਬੰਦਾ ਬਹਾਦਰ ਵੀ ਬਹੁਤ ਜ਼ਿਆਦਾ ਖੁਸ਼ੀ ਨੂੰ ਧਾਰਨ ਕਰਦਾ ਹੈ। ਬੰਦਾ ਚੜ ਕੇ ਸ਼ਹਿਰ ਹੁਸ਼ਿਆਰਪੁਰਿਓ, ਗਿਆ ਵੱਲ ਕੀਰਤਪੁਰੇ ਆ ਲੋਕੋ। ਉਥੋਂ ਚੱਲ ਆਨੰਦਪੁਰ ਲਾ ਡੇਰੇ, ਗੁਰੂ ਥਾਨ ਪ੍ਰਸ਼ਾਦ ਕਰਾ ਲੋਕੋ। ਪੂਜਾ ਜਾ ਕੀਤੀ ਗੁਰਦੁਆਰਿਆਂ ਦੀ, ਜ਼ਰ ਨਕਦੀ ਪੇਟ ਚੜਾ ਲੋਕੋ। ਕੁਝ ਦਿਨ ਰਿਹਾ ਖੁਸ਼ੀ ਨਾਲ ਬੰਦਾ, ਫਿਰ ਚੱਲਿਆ ਕੂਚ ਸੁਣਾ ਲੋਕੋ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕੁਝ ਦਿਨ ਇਸ ਪ੍ਰਕਾਰ ਦੇ ਨਾਲ ਆਨੰਦਪੁਰ ਦੇ ਵਿੱਚ ਟਿਕਿਆ ਤੇ ਫਿਰ ਉਥੋਂ ਜਾਣ ਦੀ ਤਿਆਰੀ ਕੀਤੀ। ਸ਼ਮਸ ਖਾਂ ਬਿਜਵਾੜੀਆ, ਹੁਤੋਂ ਜੋ ਬਡੋ ਰਹੀਸ, ਨਹੀਂ ਮਿਲਿਓ ਜਬ ਆਏ ਸੋ ਚੜਿਓ ਬੰਦਾ ਰੀਸ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸ਼ਮਸ ਖਾਂ ਜਿਹਨੂੰ ਬਿਜਵਾੜੀਆ ਆਖਿਆ ਜਾਂਦਾ ਸੀ, ਉਹ ਬਹੁਤ ਵੱਡਾ ਰਈ ਸੀ, ਭਾਵ ਕੇ ਬਹੁਤ ਵੱਡਾ ਅਮੀਰ ਆਦਮੀ ਸੀ। ਪਰ ਬੰਦੇ ਬਹਾਦਰ ਨੂੰ ਮਿਲਣ ਦੇ ਵਾਸਤੇ ਜਦੋਂ ਉਹ ਨਾ ਆਇਆ, ਕਵੀ ਜੀ ਬਿਆਨ ਕਰਦੇ ਨੇ ਕਿ ਫਿਰ ਬੰਦੇ ਨੂੰ ਉਹਦੇ ਤੇ ਗੁੱਸਾ ਆਇਆ। ਬੰਦਾ ਬਹਾਦਰ ਫਿਰ ਗੁੱਸੇ ਦੇ ਨਾਲ ਚੜਾਈ ਕਰਕੇ ਉਹਦੇ ਤੇ ਗਿਆ। ਤਿੰਨ ਪੀ ਫੌਜ ਇਕੱਠੀ ਕੀਨੀ, ਮਿਲੀ ਆਏ ਤੁਰ ਕਾਨੀ ਪੀਨੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹਨੇ ਵੀ ਬਹੁਤੀ ਸਾਰੀ ਲੜਨ ਦੇ ਵਾਸਤੇ ਆਪਣੀ ਫੌਜ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਤਰ ਕੀਤਾ। ਇਸ ਤੋਂ ਇਲਾਵਾ ਵੱਡੇ ਵੱਡੇ ਜਿਹੜੇ ਤਕੜੇ ਤੁਰਕ ਸਨ ਉਹ ਵੀ ਆਣ ਕੇ ਨਾਲ ਉਹਦੇ ਮਿਲ ਗਏ। ਆਹੀਆ ਪੁਰਪਤ ਖਾਨ ਦਿਲਾਵਰ, ਲੈ ਆਇਓ ਨਿਜ ਫੌਜ ਯਾ ਕਾਵਰ। ਸ਼ਮਸ ਖਾਨ ਦੇ ਨਾਲ ਕਿਹੜੇ ਕਿਹੜੇ ਤੁਰਕ ਮਿਲੇ ਨੇ, ਗ੍ਰੰਥਾਕਾਰ ਜੀ ਉਹਨਾਂ ਦੇ ਨਾਵਾਂ ਦਾ ਬਿਆਨ ਕਰਦੇ ਨੇ। ਅਹੀਆ ਪੁਰ ਦਾ ਮਾਲਕ ਜਿਹੜਾ ਖਾਨ ਦਿਲਾਵਰ ਸੀ ਉਹ ਵੀ ਆਣ ਕੇ ਨਾਲ ਮਿਲਿਆ ਹੈ। ਇਸ ਤੋਂ ਇਲਾਵਾ ਆਪਣੇ ਅਕਾਵਰ ਭਾਵ ਕੇ ਬਹਾਦਰ ਫੌਜ ਨੂੰ ਨਾਲ ਲੈ ਕੇ ਮਿਲਿਆ। ਚੜ ਕਰ ਆਏ ਟਾਂਡੇ ਵਾਰੇ, ਹੋਤੇ ਪਠਾਨ ਤਾਂ ਤਬ ਪਾਰੇ। ਟਾਂਡੇ ਦੇ ਵਿੱਚ ਵੱਡੇ ਬਹਾਦਰ ਪਠਾਨ ਵਸਦੇ ਸਨ। ਕਵੀ ਜੀ ਬਿਆਨ ਕਰਦੇ ਨੇ ਕਿ ਟਾਂਡੇ ਦੇ ਵਿੱਚੋਂ ਉਹ ਸਾਰੇ ਪਠਾਨ ਵੀ ਆਣ ਕੇ ਸ਼ਮਸ ਖਾਂ ਦੇ ਨਾਲ ਮਿਲੇ। ਹਾਕਮ ਆਇਓ ਦਸੂਹੇ ਕੇਰੋ, ਔਰ ਬਹਾਦਰ ਪੁਰੀਏ ਹੀਰੋ। ਦਸੂਏ ਦਾ ਹਾਕਮ ਜਿਹੜਾ ਹੈ ਉਹ ਵੀ ਆਣ ਕੇ ਨਾਲ ਮਿਲਿਆ। ਇਸ ਤੋਂ ਇਲਾਵਾ ਕਵੀ ਜੀ ਬਿਆਨ ਕਰਦੇ ਨੇ ਕਿ ਬਹਾਦਰਪੁਰ ਦਾ ਜਿਹੜਾ ਮਾਲਕ ਹੈ ਉਹ ਵੀ ਆਣ ਕੇ ਇਸ ਸ਼ਮਸ ਖਾਂ ਦੇ ਨਾਲ ਮਿਲਾਪ ਕਰਦਾ। ਸ਼ਮਸ ਖਾਂ ਬਜਵਾੜੀਆ ਖਾਨ ਵੱਡਾ, ਉਸ ਮੰਨਿਆ ਡਰ ਨਾ ਕਾ ਲੋਕੋ। ਨਾ ਤਾਂ ਮਿਲਣ ਆਇਆ ਕੁਝ ਨਜ਼ਰ ਲੈ ਕੇ, ਨਾ ਤੇ ਨੱਠ ਗਿਆ ਖੌਫ ਖਾ ਲੋਕੋ। ਬੰਦਾ ਸੁਣ ਕੇ ਗਜਬ ਦੇ ਵਿੱਚ ਆਇਆ, ਲੈ ਕੇ ਚੱਲਿਆ ਫੌਜ ਨੂੰ ਧਾ ਲੋਕੋ। ਅੱਗੋਂ ਉਸ ਪੀ ਢਿੱਲ ਨਾ ਮੂਲ ਕੀਤੀ, ਹੋਇਆ ਸਾਹਮਣੇ ਵਾਜੇ ਵਜਾ ਲੋਕੋ। ਵਿੱਚ ਦੇਸ਼ ਦੇ ਭੇਜ ਜਸੂਸ ਸਾਰੇ, ਦਿੱਤੀ ਉਸਨੇ ਖਬਰ ਪੁਚਾ ਲੋਕੋ। ਆਸ ਪਾਸ ਦੇ ਸਨ ਰਈਸ ਜਿਹੜੇ, ਲਏ ਖਾਨ ਨੇ ਕੁਲ ਬੁਲਾ ਲੋਕੋ। ਅਹੀਆ ਪੁਰ ਦਾ ਖਾਨ ਦਲੇਰ ਆਇਆ, ਨਾਲ ਟਾਂਡੀਏ ਕੁਝ ਰਲਾ ਲੋਕੋ। ਆਏ ਚੜ ਕੇ ਖਾਨ ਦਸੂਏ ਵਾਲੇ, ਚੱਲੇ ਨਾਲ ਮੁਕੇਰੀਏ ਚਾ ਲੋਕੋ। ਇਸ ਪ੍ਰਕਾਰ ਦੇ ਨਾਲ ਬਹੁਤੇ ਤੁਰਕਾਂ ਨੇ ਆਪਸ ਦੇ ਵਿੱਚ ਕਵੀ ਜੀ ਬਿਆਨ ਕਰਦੇ ਨੇ ਇਕੱਠ ਕੀਤਾ। ਆਏ ਪੁਨ ਮੁਕੇਰੀਆਂ ਵਾਰੇ, ਹੋਤੇ ਪਠਾਨ ਕੁਰਸੀ ਪਾਰੇ। ਮੁਕੇਰੀਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਪਠਾਨ ਸਨ ਉਹ ਵੀ ਆਏ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਕੁਰੇਸੀ ਨੇ, ਅਰਬ ਦੀ ਇੱਕ ਪ੍ਰਸਿੱਧ ਕੁਲ ਦਾ ਨਾਮ ਹੈ ਕੁਰੇਸੀ, ਕੁਰੇਸੀ ਦੇ ਜਿਹੜੇ ਉਹ ਪਠਾਨ ਨੇ ਉਹ ਪਹੁੰਚੇ ਨੇ। ਬਸੀ ਬੜੀ ਲੋ ਗਾਮਣ ਕੇਰੇ, ਮਿਲੇ ਹਜ਼ਾਰੋਂ ਤੁਰਕ ਬਦੇਰੇ। ਵੱਡੀ ਬਸੀ ਤੋਂ ਤੇ ਹੋਰ ਪਿੰਡਾਂ ਤੋਂ ਫਿਰ ਕਵੀ ਜੀ ਲਿਖਦੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਰਕ ਆਣ ਕੇ ਇਸ ਸ਼ਮਸ ਖਾਂ ਬਿਜਵਾੜੀਏ ਦੇ ਨਾਲ ਮਿਲਾਪ ਕਰਦੇ ਨੇ। ਸੈਯਦ ਪੀਰ ਮੁਕੇਰੀ ਵਾਰੋ, ਵੈ ਕਹਿ ਮੈਂ ਬੰਦੇ ਕੋ ਮਾਰੋ। ਜਿਹੜਾ ਮੁਕੇਰੀਆਂ ਦਾ ਪੀਰ ਸੈਯਦ ਹੈ ਉਹ ਫਿਰ ਸਾਰਿਆਂ ਬਾਕੀਦਿਆਂ ਨੂੰ ਸੁਣਾ ਕੇ ਕਹਿੰਦਾ ਕਿ ਉਸ ਬੰਦੇ ਬਹਾਦਰ ਨੂੰ ਮੈਂ ਮਾਰਾਂਗਾ। ਬੰਦੇ ਪਾਸ ਮੁਵੱਕਲ ਜੇਈ ਜਿਨ ਕੇ ਰਹਿ ਤਾਬੇ ਤੇਈ। ਉਹ ਸੱਯਦ ਜਿਹੜਾ ਪੀਰ ਹੈ ਉਹ ਕਹਿੰਦਾ ਕਿ ਬੰਦੇ ਬਹਾਦਰ ਦੇ ਕੋਲ ਜਿਹੜੇ ਮੁਵੱਕਲ ਭਾਵ ਕੇ ਜਿਹੜੇ ਵੀਰ ਰਹਿੰਦੇ ਨੇ ਜਿਨ ਕੇ ਰਹਿ ਤਾਬੇ ਤੇਈ, ਕਹਿੰਦਾ ਕਿ ਉਹਦੇ ਕੋਲ ਜਿਹੜੇ ਵੀਰ ਰਹਿੰਦੇ ਨੇ, ਮੇਰੇ ਕੋਲ ਐਸੇ ਵੀਰ ਨੇ ਜਿਹੜੇ ਕਿ ਉਹਨਾਂ ਬੰਦੇ ਬਹਾਦਰ ਦੇ ਜਿਹੜੇ ਵੀਰ ਨੇ ਉਹ ਮੇਰੇ ਵੀਰਾਂ ਦੇ ਤਾਬੇ ਰਹਿੰਦੇ ਨੇ, ਮੇਰੇ ਵੀਰਾਂ ਦੇ ਅਧੀਨ ਚੱਲਦੇ ਨੇ, ਮੇਰੇ ਕੋਲ ਐਸੇ ਵੱਡੇ ਵੀਰ ਨੇ। ਇਸਰਾਫੀਲਾ ਦਕਵੈ ਚਾਰ ਆਹ ਮਵਕਲ ਮਮ ਅਖਤਿਆਰ। ਉਹ ਕਹਿੰਦਾ ਹੈ ਸੱਯਦ ਪੀਰ ਕਿ ਚਾਰ ਐਸੇ ਪੀਰ ਨੇ ਵੀਰ ਨੇ ਜਿਹੜੇ ਸਾਰਿਆਂ ਵੀਰਾਂ ਦੇ ਸਿਰਮੌਰ ਨੇ। ਚਾਰ ਫਰਿਸ਼ਤੇ ਨੇ ਮੇਰੇ ਕੋਲ, ਜਿਬਰਾਇਲ, ਮੀਕਾਇਲ, ਇਸਰਾਫੀਲ ਤੇ ਇਜ਼ਰਾਇਲ। ਇਹ ਚਾਰ ਜਿਹੜੇ ਵੀਰ ਫਰਿਸ਼ਤੇ ਨੇ ਇਹ ਮੇਰੇ ਅਧਿਕਾਰ ਦੇ ਵਿੱਚ ਚੱਲਦੇ ਨੇ। ਤੇ ਕਹਿੰਦਾ ਹੈ ਪੀਰ ਕਿ ਬੰਦੇ ਬਹਾਦਰ ਦੇ ਕੋਲ ਜਿੰਨੇ ਵੀ ਵੀਰ ਨੇ ਇਹਨਾਂ ਚਾਰਾਂ ਤੋਂ ਥੱਲੇ ਨੇ। ਸਭ ਮਵਕਲੋ ਕੇ ਪਾਤਸ਼ਾਹ ਜਬਰਾਇਲ ਆਦਕ ਮੁਝ ਪਾਹੂ। ਸਾਰਿਆਂ ਮਵਕਲਾਂ ਦੇ ਸਾਰਿਆਂ ਵੀਰਾਂ ਦੇ ਜਿਹੜੇ ਬਾਦਸ਼ਾਹ ਨੇ ਇਹ ਚਾਰ ਨੇ ਜਿਹੜੇ ਕਿ ਮੇਰੇ ਅਧਿਕਾਰ ਦੇ ਵਿੱਚ ਮੇਰੇ ਹੁਕਮ ਦੇ ਵਿੱਚ ਚੱਲਦੇ ਨੇ। ਉਸ ਪੀਰ ਨੇ ਸਾਰਿਆਂ ਨੂੰ ਐਸਾ ਆਖਿਆ। ਯਾ ਬਿਦ ਧੁਰ ਕਣ ਤਾਈ ਤਿਜੈ ਕੇ ਕਰਿਓ ਤਿਆਰ ਲਰ ਬੇਹਿਤ ਐ ਕੇ। ਕਵੀ ਜੀ ਬਿਆਨ ਕਰਦੇ ਨੇ ਪੀਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ, ਧੀਰਜ ਬਣਵਾ ਕੇ ਇਤਬਾਰੀ ਜਮਾ ਕੇ। ਫਿਰ ਕਵੀ ਜੀ ਬਿਆਨ ਕਰਦੇ ਨੇ ਕਿ ਬੰਦੇ ਬਹਾਦਰ ਦੇ ਨਾਲ ਲੜਾਈ ਕਰਨ ਦੇ ਵਾਸਤੇ ਸਾਰਿਆਂ ਨੂੰ ਉਸਨੇ ਤਿਆਰ ਕੀਤਾ। ਪੀਰ ਫਕੀਰ ਮੌਲਵੀ ਔਰ ਜੰਤਰੀ ਮੰਤਰੀ ਮਿਲ ਕਰ ਗੌਰ। ਮੁਕੇਰੀਆਂ ਦਾ ਇਹ ਜਿਹੜਾ ਸੱਯਦ ਪੀਰ ਹੈ ਇਹ ਤਾਂ ਇਹ ਤੇ ਸਾਰਿਆਂ ਤੋਂ ਵੱਡਾ ਹੈ, ਪਰ ਕਵੀ ਜੀ ਬਿਆਨ ਕਰਦੇ ਨੇ ਇਸ ਤੋਂ ਇਲਾਵਾ ਛੋਟੇ ਪੀਰ ਫਕੀਰ ਮੌਲਵੀ ਜੰਤਰ ਕਰਨ ਵਾਲੇ ਮੰਤਰ ਪੜ੍ਹਨ ਵਾਲੇ ਬਹੁਤੇ ਸਾਰੇ ਨਾਲ ਮਿਲੇ ਨੇ। ਰੱਖਕ ਭਏ ਤੁਰਕਾਨੀ ਕੇਰੇ ਲੀਨੇ ਸੰਗ ਕੁਰਾਨ ਬਦੇਰੇ। ਤੁਰਕਾਂ ਦੀ ਰੱਖਿਆ ਕਰਨ ਦੇ ਵਾਸਤੇ ਇਹਨਾਂ ਦੀ ਸੁਰੱਖਿਆ ਦੇ ਵਾਸਤੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਹ ਬਹੁਤੇ ਸਾਰੇ ਮਿਲੇ ਨੇ, ਕਈਆਂ ਨੇ ਕੁਰਾਨ ਸ਼ਰੀਫ ਨੂੰ ਵੀ ਆਪਣੇ ਨਾਲ ਲਿਆ। ਹੋਰ ਮੌਲਵੀ ਪੀਰ ਫਕੀਰ ਸਾਰੇ ਕੱਠੇ ਬਾਜਵਾੜੇ ਹੋਏ ਆ ਲੋਕੋ। ਮੀਰਾਂ ਸੈਦ ਵੱਡੀ ਕਰਾਮਾਤ ਵਾਲਾ ਸ਼ਾਹ ਸਾਹਿਬ ਪੀ ਸਜ ਸਜਾ ਲੋਕੋ। ਸੈਦ ਅਲੀ ਸ਼ਾਹ ਚਿਸ਼ਤੀ ਆ ਗਿਆ ਕੱਛ ਵਿੱਚ ਕੁਰਾਨ ਦਬਾ ਲੋਕੋ। ਝੱਟ ਪੀਰ ਜਲੰਧਰੀ ਚੜ ਆਏ ਅੱਗੇ ਕਈ ਮੁਰੀਦਾਂ ਨੂੰ ਲਾ ਲੋਕੋ। ਕੱਠੇ ਹੋ ਕੇ ਦੀਨ ਦੀ ਮਦਦ ਆਏ ਦਿੱਤਾ ਝੱਟ ਮਾਰੂ ਖੜਕਾ ਲੋਕੋ। ਕੱਠੀ ਫੌਜ ਬਜਵਾੜੇ ਦੇ ਪਾਸ ਹੋਈ ਝੰਡੇ ਵਿੱਚ ਮੈਦਾਨ ਝੁਲਾ ਲੋਕੋ। ਹੋਇਆ ਦਸ ਹਜ਼ਾਰਿਆ ਤੁਰਤ ਇਕੱਠਾ ਨਾਰੇ ਮਾਰ ਕੇ ਧੂੜ ਤੁਮਾ ਲੋਕੋ। ਸਿੰਘ ਚੋਣਵੇਂ ਦੋ ਹਜ਼ਾਰ ਲੈ ਕੇ ਬੰਦਾ ਉਧਰ ਨੂੰ ਆਇਆ ਤਾ ਲੋਕੋ। ਕਵੀ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਦੋਵਾਂ ਪਾਸਿਆਂ ਤੋਂ ਜਿਹੜੀਆਂ ਫੌਜਾਂ ਨੇ ਉਹ ਤਿਆਰ ਹੋ ਗਈਆਂ। ਮੀਰਾਂ ਸੈਦ ਗੁਲਾਮ ਅਜ਼ਮਤੀ ਸ਼ਾਹ ਸਾਹਿਬ ਬੜ ਪੀਰ ਅਭਮਤੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਮੀਰਾਂ ਸੈਦ ਗੁਲਾਮ ਅਜਮਤੀ। ਮੀਰਾਂ ਸੈਦ ਗੁਲਾਮ ਜਿਹੜਾ ਵੱਡੀ ਬਰਕਤ ਵਾਲਾ ਹੈ, ਬੜਾ ਵੱਡਾ ਕਰਾਮਾਤੀ ਹੈ, ਉਹ ਵੀ ਆਇਆ। ਇਸ ਤੋਂ ਇਲਾਵਾ ਸ਼ਾਹ ਸਾਹਿਬ ਬੜ ਪੀਰ ਅਭਿਮਤੀ, ਮਨ ਇੱਛਤ ਫਲ ਦੇਣ ਵਾਲਾ ਜਿਹੜਾ ਪੀਰ ਹੈ, ਜਿਹਨੂੰ ਸ਼ਾਹ ਸਾਹਿਬ ਆਖਦੇ ਨੇ, ਉਹ ਵੀ ਕਵੀ ਜੀ ਬਿਆਨ ਕਰਦੇ ਨੇ ਕਿ ਪਹੁੰਚ ਗਿਆ। ਕੱਠੇ ਆਣ ਕੇ ਪੀਰ ਫਕੀਰ ਹੋਏ, ਕਰਾਮਾਤਾਂ ਦੇ ਵਿੱਚ ਖੁਦਾ ਲੋਕੋ, ਵੱਡਾ ਸੱਯਦ ਸੀ ਪੀਰ ਮੁਕੇਰੀਆਂ ਦਾ, ਜਿਹਦੇ ਵਿੱਚ ਹੰਕਾਰ ਬਲਾ ਲੋਕੋ, ਆਖੇ ਕੀ ਮੇਰੇ ਅੱਗੇ ਚੀਜ ਬੰਦਾ, ਐਵੇਂ ਦਿਆਂਗਾ ਮਾਰ ਮੁਕਾ ਲੋਕੋ, ਕਿਹੜੀ ਗੱਲ ਦੇ ਵਿੱਚ ਨੇ ਵੀਰ ਉਹਦੇ, ਫੂਕ ਦਿਆਂਗਾ ਝੱਟ ਜਲਾ ਲੋਕੋ, ਮੇਰੀ ਤਾਬਿਆ ਇਜ਼ਰਾਈਲ ਹੋਰੀ, ਜੋ ਮਵੱਕਲਾਂ ਦੇ ਬਾਦਸ਼ਾਹ ਲੋਕੋ, ਵਿੱਤੋਂ ਵੱਧ ਕੇ ਮਾਰਦਾ ਪਿਆ ਗੱਪਾਂ, ਆਸਾ ਹੱਥ ਤਸਬੀ ਗੱਲ ਪਾ ਲੋਕੋ, ਦੀਨ ਮਜ਼ਬੀ ਹੋਰ ਸੁਣਾ ਗੱਲਾਂ, ਰਿਹਾ ਮੋਮਣਾ ਜੋਸ਼ ਚੜਾ ਲੋਕੋ, ਉਸ ਸੈਂਕੜੇ ਲੜਨ ਤੇ ਤਿਆਰ ਕੀਤੇ, ਦੀਨ ਮਜ਼ਬੀ ਜੋਸ਼ ਵਧਾ ਲੋਕੋ। ਗ੍ਰੰਥਕਾਰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਦੀਨ ਤੇ ਮਜ਼ਬ ਦਾ ਰੌਲਾ ਸੁਣਾ ਕੇ ਸੈਂਕੜੇ ਜਿਹੜੇ ਲੋਕ ਨੇ ਲੜਨ ਦੇ ਵਾਸਤੇ ਇਸ ਪੀਰ ਨੇ ਤਿਆਰ ਕਰ ਦਿੱਤੇ ਨੇ। ਹਰ ਦੋਥਲੇ ਗਾਮ ਮੈਂ ਜਾਹੂ, ਆਹ ਮਕਬਰਾ ਪੂਜ ਮਹਾਹੂ। ਗ੍ਰੰਥਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਹਰੋ ਥੋਥਲੇ ਪਿੰਡ ਦੇ ਵਿੱਚ ਜਿੱਥੇ ਕਿ ਇੱਕ ਮਕਬਰਾ ਬਣਿਆ ਹੋਇਆ, ਜਿਹਦੀ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਪੂਜਾ ਕੀਤੀ ਜਾਂਦੀ। ਪੂਜਤ ਜਲੰਧਰ ਮੈਂ ਜੋ ਗੌਰ, ਸੈਦ ਅਲੀਸ਼ਾ ਚਿਸ਼ਤੀ ਔਰ। ਸੈਦ ਅਲੀਸ਼ਾ ਜਿਹੜੇ ਕਿ ਚਿਸ਼ਤੀ ਨੇ, ਸੂਫੀਆਂ ਦੀ ਸੰਪਰਦਾ ਦਾ ਇੱਕ ਨਾਮ ਹੈ, ਉਹਨਾਂ ਦੀ ਜਿਨ੍ਹਾਂ ਦੀ ਪੂਜਾ ਹੁੰਦੀ ਹੈ। ਇਸ ਤੋਂ ਇਲਾਵਾ ਜਿਹੜੇ ਜਲੰਧਰ ਦੇ ਵਿੱਚ ਵੀ ਬੜੇ ਪੀਰ ਪੂਜੇ ਜਾਂਦੇ ਨੇ, ਉਹ ਵੀ ਆਣ ਕੇ ਨਾਲ ਮਿਲੇ ਨੇ। ਤੀਰ ਫਕੀਰ ਵਲੀ ਅਤੇ ਆਦੇ, ਪਏ ਇਕੱਠੇ ਤਾਂ ਬਾਦੇ। ਧੀਰਜ ਨੂੰ ਧਾਰਨ ਕਰਨ ਵਾਲੇ ਫਕੀਰ, ਵਲੀ, ਕਰਾਮਾਤੀ, ਇਸ ਤਰ੍ਹਾਂ ਦੇ ਬਹੁਤ ਸਾਰੇ ਗ੍ਰੰਥਕਾਰ ਜੀ ਬਿਆਨ ਕਰਦੇ ਨੇ, ਬਾਦ ਕਰਨ ਦੇ ਵਾਸਤੇ, ਲੜਾਈ ਕਰਨ ਦੇ ਵਾਸਤੇ ਚੜ ਕੇ ਆਏ। ਟਿਗ ਬਿਜਵਾੜੇ ਜੰਗ ਮਥਾਨਾ, ਇਹ ਸੁਣ ਕੇ ਬੰਦੇ ਮੁਦ ਮਾਨਾ। ਬਿਜਵਾੜੇ ਦੇ ਲਾਗੇ ਹੀ ਜੰਗ ਕਰਨਾ ਇਹਨਾਂ ਨੇ ਮਿੱਥ ਲਿਆ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਸੁਣ ਕੇ ਬੰਦਾ ਬਹਾਦਰ ਬਹੁਤ ਜ਼ਿਆਦਾ ਖੁਸ਼ ਹੋਇਆ। ਸਭ ਸਿੰਘਣ ਕੋ ਲਇਓ ਬੁਲਾਈ, ਪਹੁੰਚੇ ਤੈਂਹੀ ਧੌਂਸ ਬਜਾਈ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਸਾਰਿਆਂ ਸਿੰਘਾਂ ਨੂੰ ਆਪਣੇ ਨਾਲ ਮਿਲਾਇਆ ਬੰਦੇ ਬਹਾਦਰ ਨੇ, ਧੌਂਸੇ ਨੂੰ ਵਜਾਉਂਦੇ ਹੋਏ ਚੜ ਕੇ ਗਏ। ਤੁਰ ਕਾਨੀ ਉਤ ਦਸਕ ਹਜ਼ਾਰ, ਦੀਨ ਹੇਤ ਇਕੱਠੀ ਪਈ ਪਾਰ। ਤੁਰਕਾਂ ਦੇ ਵਾਲੇ ਪਾਸੇ ਕਵੀ ਜੀ ਬਿਆਨ ਕਰਦੇ ਨੇ, 10,000 ਸੂਰਮਿਆਂ ਦੀ ਭੀੜ ਹੈ, ਦੀਨ ਦੇ ਹਿੱਤ ਦੇ ਵਾਸਤੇ ਇਹ ਸਾਰੇ ਤੁਰਕ ਇੱਕ ਦੂਜੇ ਦੇ ਨਾਲ ਮਿਲ ਕੇ ਇਕੱਠੇ ਹੋਏ ਨੇ। ਸਿੰਘ ਸਹਿਸ ਦੋਏ ਬੰਦੇ ਸੰਗ, ਔਰ ਲੋਗ ਵੀ ਤੇ ਕਿਛ ਚੰਗੇ। ਇੱਕ ਪਾਸੇ 10,000 ਵੈਰੀਆਂ ਦੀ ਫੌਜ ਹੈ, ਦੂਜੇ ਪਾਸੇ 2,000 ਸਿੰਘ ਬੰਦੇ ਬਹਾਦਰ ਦੇ ਨਾਲ ਨੇ। ਇਸ ਤੋਂ ਇਲਾਵਾ ਕਵੀ ਜੀ ਬਿਆਨ ਕਰਦੇ ਨੇ ਕਿ ਕੁਝ ਹੋਰ ਵੀ ਜਿਹੜੇ ਚੰਗੇ ਲੋਕ ਨੇ, ਉਹ ਬੰਦੇ ਬਹਾਦਰ ਦੇ ਨਾਲ ਮਿਲੇ ਹੋਏ ਨੇ। ਟੋਏ ਕਰਿਓ ਢੁੱਕ ਕੇ ਜੁਗ ਓਰਨ, ਜੋਰਨ ਦੁੰਦਬ ਦੀਹ ਬਜਾ ਕੇ। ਗ੍ਰੰਥਕਾਰ ਜੀ ਬਿਆਨ ਕਰਦੇ ਨੇ ਕਿ ਦੋਵੇਂ ਪਾਸਿਆਂ ਦੀਆਂ ਜਿਹੜੀਆਂ ਫੌਜਾਂ ਨੇ, ਉਹਨਾਂ ਨੇ ਮਿਲਾਪ ਕੀਤਾ ਹੈ, ਟੁੱਕ ਪੈ ਨੇ ਦੋਵਾਂ ਪਾਸਿਆਂ ਤੋਂ ਵੱਡੇ ਵੱਡੇ ਸੂਰਮੇ ਨੇੜੇ ਹੋ ਕੇ ਜੋਰਨ ਦੁੰਦ ਵਧੀਹ ਵਜਾ ਕੇ ਜੋਰ ਦੇ ਨਾਲ ਧੌਸਿਆਂ ਨੂੰ ਵਜਾ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਇੱਕ ਦੂਜੇ ਦੇ ਉੱਤੇ ਟੁੱਟ ਪਏ ਨੇ। ਸੈਦ ਗੁਲਾਮ ਸੋ ਪੀਰ ਤਹੀ ਤਬ ਸ਼ਮਸ ਖਾਨ ਆਇਓ ਸੰਗ ਲੈ ਕੇ। ਸੈਦ ਗੁਲਾਮ ਜਿਹੜਾ ਪੀਰ ਹੈ ਓਹਨੂੰ ਆਪਣੇ ਨਾਲ ਲੈ ਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਸ਼ਮਸ ਖਾਨ ਅੱਗੇ ਵਧੇ। ਕਾਜੀ ਰੋ ਮੌਲਵੀ ਪੀਰ ਫਕੀਰ ਪਏ ਅਗਵਾਨ ਕੁਰਾਨ ਉਠਾ ਕੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸ ਤੋਂ ਇਲਾਵਾ ਕਾਜੀ ਮੌਲਵੀ ਪੀਰ ਫਕੀਰ ਕੁਰਾਨ ਨੂੰ ਚੁੱਕ ਕੇ ਅੱਗੇ ਹੋਏ ਨੇ। ਫੂਕਤ ਜੰਤਰ ਮੰਤਰ ਸੋ ਪੜ ਹੈ ਕਲਮੇ ਸੋ ਕਲਾਮ ਅਨੇਕ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹ ਫੂਕਦੇ ਨੇ ਜੰਤਰ ਪਾਵ ਕੇ ਭਾਰੀਆਂ ਤੇ ਵੱਡੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹਨਾਂ ਨੂੰ ਲਿਖ ਲਿਖ ਕੇ ਫੂਕਦੇ ਨੇ, ਮੰਤਰਾਂ ਦਾ ਪਾਠ ਕਰਦੇ ਨੇ। ਇਸ ਤੋਂ ਇਲਾਵਾ ਅਨੇਕਾਂ ਪ੍ਰਕਾਰ ਦੇ ਜਿਹੜੇ ਕਲਾਮ ਨੇ ਉਹਨਾਂ ਨੇ ਪੜ੍ਹੇ ਨੇ। ਜੁਗ ਓਰਨ ਤੇ ਤਵ ਜਨ ਜੁਟੇ ਹਿਤ ਦੀਨ ਦੂਹੂ ਦਿਸ ਪੀਨ ਲਰੇ। ਦੋਵਾਂ ਪਾਸਿਆਂ ਤੋਂ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਵਾਨ ਇੱਕ ਦੂਜੇ ਦੇ ਨਾਲ ਲੜ ਰਹੇ ਨੇ, ਜੂਝ ਰਹੇ ਨੇ, ਹਿਤ ਦੀਨ ਦੋਹੋ ਦੇ ਸਪੀਨ ਲਰੇ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਦੋਵਾਂ ਪਾਸਿਆਂ ਦੇ ਜਿਹੜੇ ਲੋਕ ਨੇ ਆਪਣੇ ਦੀਨ ਦੇ ਆਪਣੇ ਧਰਮ ਦੇ ਵਾਸਤੇ ਤਕੜੀ ਜੰਗ ਇੱਕ ਦੂਜੇ ਦੇ ਨਾਲ ਕਰ ਰਹੇ ਨੇ। ਇਤ ਤੇ ਸਿੰਘ ਬੋਲ ਅਕਾਲ ਅਕਾਲ ਫਤਿਹ ਗੁਰੂ ਕੀ ਤੁਨ ਵਾਹਿਗੁਰੂ। ਇੱਕ ਪਾਸਿਓ ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੇ ਸਿੰਘ ਲੜ ਰਹੇ ਨੇ ਉਹਨਾਂ ਦੇ ਮੂੰਹਾਂ ਦੇ ਵਿੱਚੋਂ ਅਕਾਲ ਅਕਾਲ ਦੀ ਆਵਾਜ਼ ਆ ਰਹੀ ਹੈ, ਕਦੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾ ਬੋਲਾ ਸੁਣਾਈ ਦੇ ਰਿਹਾ। ਉਤ ਤੈ ਤੁਰ ਕਹਿਣ ਅਲੀ ਸੋ ਅਲੀ ਕਲਮਾ ਇਕ ਅਕਬਰ ਕੀਨ ਸ਼ੁਰੂ। ਤੁਰਕਾਂ ਵਾਲੇ ਪਾਸਿਓ ਕਵੀ ਜੀ ਬਿਆਨ ਕਰਦੇ ਨੇ ਅਲੀ ਅਲੀ ਦੀ ਆਵਾਜ਼ ਆਉਂਦੀ ਹੈ, ਕਲਮਾ ਹੱਕ ਦਾ ਕਈ ਪੜ ਰਹੇ ਨੇ, ਕਈਆਂ ਨੇ ਅਕਬਰ ਕਹਿਣਾ ਸ਼ੁਰੂ ਕੀਤਾ। ਚਹ ਜੀਤ ਯੁਬੈ ਬਿਨ ਆਹ ਸੁਬੈ ਰਸਬੀਰ ਛੁਬੈ ਅਤ ਤੀਰ ਤੁਰੂ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਬੀਰ ਰਸ ਦੇ ਵਿੱਚ ਭਰੇ ਹੋਏ ਨੇ, ਦੋਵਾਂ ਦੇ ਮਨਾਂ ਦੇ ਦੋਵਾਂ ਪਾਸਿਆਂ ਦੇ ਸੂਰਮਿਆਂ ਦੇ ਮਨਾਂ ਦੇ ਵਿੱਚ ਜਿੱਤ ਦੀ ਚਾਹ ਭਰੀ ਹੋਈ ਹੈ। ਵੀਰਤਾ ਦੇ ਰਸ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ ਕਿ ਬਹੁਤ ਜ਼ਿਆਦਾ ਖੋਬੇ ਹੋਏ ਨੇ। ਜਨ ਰਾਖਸ਼ ਦੇਵ ਜੁਟੇ ਰਣ ਮੇ ਕਰਤੇ ਹਿਤ ਏਕੈ ਏਕ ਫੁਰੂ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਰਾਖਸ਼ਾਂ ਦਾ ਦੇ ਦੇਵਤਿਆਂ ਦਾ ਯੁੱਧ ਹੋ ਰਿਹਾ ਹੋਵੇ, ਰਣ ਭੂਮੀ ਦੇ ਵਿੱਚ ਲੜ ਰਹੇ ਹੋਣ। ਕਹਿਬੇ ਹਿਤ ਏਕੈ ਏਕ ਫੁਰੂ ਭਾਵ ਕੇ ਛੇਤੀ ਇੱਕ ਤੋਂ ਇੱਕ ਕਰਨ ਦੇ ਵਾਸਤੇ ਉਚਾਉਂਦੇ ਨੇ। ਸੋ ਇਸ ਪ੍ਰਕਾਰ ਦੇ ਨਾਲ ਦੋਵਾਂ ਤਰਫਾਂ ਦਾ ਭਿਆਨਕ ਯੁੱਧ ਹੋ ਰਿਹਾ। ਦੋਹਾਂ ਪਾਸਿਆਂ ਤੋਂ ਫੌਜਾਂ ਟੁੱਕ ਪਈਆਂ ਗੱਜੇ ਸੂਰਮੇ ਵਿੱਚ ਮੈਦਾਨ ਯਾਰੋ ਮਾਰੂ ਵੱਜਿਆ ਜੰਗ ਮੈਦਾਨ ਅੰਦਰ ਲੱਥੇ ਸੈਂਕੜੇ ਆਣ ਜਵਾਨ ਯਾਰੋ। ਇਧਰ ਸਿੰਘ ਅਕਾਲ ਅਕਾਲ ਕਹਿੰਦੇ ਅਲੀ ਅਲੀ ਕਹਿੰਦੇ ਮੁਸਲਮਾਨ ਯਾਰੋ। ਲੱਗੀ ਗੋਲੀ ਬੰਦੂਕ ਤਲਵਾਰ ਚੱਲਣ ਨੇਜਾ ਬਰਛੀਆਂ ਤੀਰ ਕਮਾਨ ਯਾਰੋ। ਕਟਾ ਵੱਡ ਹੋਈ ਦੋਹਾਂ ਪਾਸਿਆਂ ਤੋਂ ਹੋਏ ਸੂਰਮੇ ਲਹੂ ਲੁਹਾਨ ਯਾਰੋ। ਕਈ ਮਾਵਾਂ ਦੇ ਪੁੱਤ ਸ਼ਹੀਦ ਹੋਏ ਲਹੂ ਮਿੱਝ ਦੇ ਮੱਚ ਗਏ ਕਾਣ ਯਾਰੋ। ਲਹੂ ਤੇ ਮਿੱਝ ਦਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਕਾਣ ਮੱਚ ਚੁੱਕਾ ਹੈ। ਇਤ ਤੇ ਉਤ ਅਸਵਤ ਵਾਵਤ ਜਾਵਤ ਤੀਰਜ ਸਿੰਘਣ ਕੋ ਦੇ ਬੰਦਾ, ਇਧਰਲੋ ਪਾਸੇ ਉਧਰਲੇ ਪਾਸੇ ਉਧਰਲੇ ਪਾਸੇ ਇਧਰਲੇ ਪਾਸੇ ਆਪਣੇ ਘੋੜੇ ਨੂੰ ਦੌੜਾ ਕੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬੰਦਾ ਸਾਰਿਆਂ ਨੂੰ ਤੀਰੇ ਦੇਣ ਦਾ ਯਤਨ ਕਰ ਰਿਹਾ ਤੇ ਹੱਲਾ ਸ਼ੇਰੀ ਦੇ ਕੇ ਯੁੱਧ ਲੜਾ ਰਿਹਾ। ਫਿਰ ਕੈ ਕਠੋਰ ਪੁਨਾ ਫਿਰ ਕੇ ਕਰਕੇ ਤਦ ਵੀਰ ਸੁਤੀਰ ਆਨੰਦਾ। ਇਸ ਤੋਂ ਬਾਅਦ ਬੰਦਾ ਬਹਾਦਰ ਇੱਕ ਜਗ੍ਹਾ ਦੇ ਉੱਤੇ ਇੱਕ ਜਗ੍ਹਾ ਦੇ ਉੱਤੇ ਖਲੋਤਾ ਹੈ। ਕਰਕੇ ਤਦਬੀਰ ਪਾਵ ਕੇ ਜੁੱਤੀ ਸੋਚ ਕੇ ਸਤੀਰਜ ਨੂੰ ਤਾਰਨ ਕਰਕੇ ਆਨੰਦ ਦੇ ਵਿੱਚ ਖੜਾ ਹੋਇਆ। ਸਰ ਸਾਂਪ ਸਪਛਣ ਸੇ ਪਰ ਤਛ ਬਿਲਾਛ ਸਮਛ ਤਜੇ ਸੋ ਅਮੰਦਾ। ਜਦੋਂ ਦੇਖਿਆ ਕਿ ਤੁਰਕਾਂ ਦੀ ਫੌਜ ਭਾਰੀ ਪੈ ਰਹੀ ਹੈ, ਫਿਰ ਬੰਦੇ ਬਹਾਦਰ ਨੇ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਆਪਣੇ ਤਿੱਖੇ ਤੀਰਾਂ ਦਾ ਪ੍ਰਹਾਰ ਕਰਨਾ ਸ਼ੁਰੂ ਕੀਤਾ। ਬਿਲਛ ਸਮਾਛ ਤਜੇ ਸੋ ਅਮੰਦਾ। ਕਵੀ ਜੀ ਬਿਆਨ ਕਰਦੇ ਨੇ ਕਿ ਖੰਭਾਂ ਵਾਲੇ ਸੱਪਾਂ ਦੇ ਵਾਂਗ ਅਨੋਖੇ ਤੀਰ ਪ੍ਰਤੱਖ ਰੂਪ ਦੇ ਵਿੱਚ ਅੱਖਾਂ ਦੇ ਸਾਹਮਣੇ ਛੇਤੀ ਛੇਤੀ ਬੰਦਾ ਬਹਾਦਰ ਛੱਡਦਾ। ਮਾਰ ਘਨੇ ਸਰਦਾਰ ਸੁਟੇ ਤੁਰ ਕੀ ਧਰ ਪੇ ਸੋ ਪਛਾਰ ਬੁਲੰਦਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਆਪਣੇ ਤਿੱਖੇ ਤੀਰਾਂ ਦਾ ਪ੍ਰਹਾਰ ਕਰ ਕਰਕੇ ਬੰਦੇ ਬਹਾਦਰ ਨੇ ਵੈਰੀਆਂ ਦੇ ਵੱਡੇ ਜਿਹੜੇ ਸਰਦਾਰ ਨੇ ਉਹਨਾਂ ਨੂੰ ਮਾਰ ਕੇ ਧਰਤੀ ਦੇ ਉੱਤੇ ਲਿਟਾ ਦਿੱਤਾ। ਪਿਖ ਕੇ ਤਬ ਸ਼ਮਸ ਖਾਨ ਦਿਲਾਵਰ ਆਦਿਕ ਅਗਰ ਆਏ ਅਰੇ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਵੱਡੇ ਸਰਦਾਰ ਮਾਰੇ ਗਏ ਫਿਰ ਦੇਖ ਕੇ ਸ਼ਮਸ ਖਾਨ ਦਿਲਾਵਰ ਖਾਨ ਨੂੰ ਆਪਣੇ ਨਾਲ ਲੈ ਕੇ ਤੇ ਅੱਗੇ ਵਧੇ। ਤਬ ਵੀਰਨ ਕੋ ਕਰ ਯਾਦ ਨਾਰਾਇਣ ਦਾਸ ਸਰੂਪ ਅਨੇਕ ਕਰੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਸ ਵੇਲੇ ਬੰਦੇ ਬਹਾਦਰ ਨੇ ਆਪਣੇ ਵੀਰਾਂ ਨੂੰ ਯਾਦ ਕੀਤਾ ਜਿਹਦਾ ਨਾਮ ਹੈ ਨਾਰਾਇਣ ਦਾਸ, ਕਿਉਂਕਿ ਬੰਦੇ ਬਹਾਦਰ ਦਾ ਪਹਿਲਾ ਨਾਮ ਨਾਰਾਇਣ ਦਾਸ ਵੀ ਆਖਿਆ ਜਾਂਦਾ ਸੀ। ਉਹਨੇ ਆਪਣੇ ਵੀਰਾਂ ਨੂੰ ਯਾਦ ਕੀਤਾ। ਸਰੂਪ ਅਨੇਕ ਕਰੇ, ਬੰਦੇ ਬਹਾਦਰ ਨੇ ਫਿਰ ਇੱਕ ਤੋਂ ਬਹੁਤੇ ਸਾਰੇ ਆਪਣੇ ਸਰੂਪ ਬਣਾ ਲਏ। ਬਹੁ ਬਾਨਨ ਕੀ ਬਰਖਾ ਕਰਕੇ ਕਿਲਕਾਰ ਪਚਾਰ ਸਿੰਘਾਣ ਖਰੇ। ਪਹਿਲਾਂ ਇੱਕ ਲੜਦਾ ਸੀ, ਅਨੇਕਾਂ ਬੰਦੇ ਬਹਾਦਰ ਬਣ ਗਏ ਨੇ, ਬਹੁਤੇ ਰੂਪਾਂ ਨੂੰ ਬੰਦੇ ਬਹਾਦਰ ਨੇ ਧਾਰਨ ਕਰ ਲਿਆ। ਕਵੀ ਜੀ ਬਿਆਨ ਕਰਦੇ ਨੇ ਬੜਿਆਂ ਤੀਰਾਂ ਦੀ ਸਾਰਿਆਂ ਰੂਪਾਂ ਨੇ ਵਰਖਾ ਕੀਤੀ ਹੈ। ਕਿਲਕਾਰ ਪਚਾਰ ਸਿੰਘਾਣ ਖਰੇ, ਭਾਵ ਕੇ ਉੱਚੀ ਆਵਾਜ਼ ਦੇ ਨਾਲ ਬੋਲ ਕੇ ਸਿੰਘਾਂ ਨੂੰ ਚੰਗੀ ਤਰ੍ਹਾਂ ਲਲਕਾਰਦਾ ਹੈ ਬੰਦਾ ਬਹਾਦਰ। ਜਬ ਪੈਰ ਹਲਾਯੁਤ ਸੈਦ ਅਲੀ ਨਿਜਕੀਨ ਮੁਵੱਕਲ ਯਾਦ ਪਰੇ। ਜਦੋਂ ਬੰਦੇ ਬਹਾਦਰ ਦਾ ਜ਼ੋਰਦਾਰ ਹੱਲਾ ਹੋਇਆ, ਜਦੋਂ ਤੁਰਕਾਂ ਦੇ ਪੈਰ ਹਿੱਲੇ, ਉਸ ਵੇਲੇ ਜਿਹੜਾ ਸੈਦ ਅਲੀ ਸੀ ਉਹਨੇ ਫਿਰ ਆਪਣੇ ਮੁਵੱਕਲਾਂ ਨੂੰ ਯਾਦ ਕੀਤਾ। ਕਹਿਣ ਦਾ ਭਾਵ ਹੈ ਕਿ ਸੈਦ ਅਲੀ ਨੇ ਭਲੀ ਪ੍ਰਕਾਰ ਆਪਣੇ ਵੀਰਾਂ ਨੂੰ ਉਸ ਵੇਲੇ ਯਾਦ ਕੀਤਾ। ਆਰ ਸੈਦ ਗੁਲਾਮ ਸੁਪੀਰ ਕਲਾਮ ਲਲਾਮ ਪੜੀ ਬਲ ਵਾਰ ਤਰੇ। ਇਸ ਤੋਂ ਇਲਾਵਾ ਸੈਦ ਗੁਲਾਮ ਜਿਹੜਾ ਪੀਰ ਹੈ ਉਹਨੇ ਕਲਾਮ ਪੜੀ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਗੁਲਾਮ ਪੀਰ ਨੇ ਸੁੰਦਰ ਤੇ ਬਹੁਤੇ ਬਲ ਵਾਲੀ ਕਲਾਮ ਪੜੀ।
ਮਹਾਮਾਰ ਮੱਚੀ ਤਹਾਂ ਭਾਰੀ ਦੋਹੋਂ ਯੋਰ ਤੇ ਪੀਰ ਰਾਖੇ ਉਦਾਰੀ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਦੋਵਾਂ ਪਾਸਿਆਂ ਤੋਂ ਵੱਡੀ ਮਾਰ ਮੱਚੀ ਹੈ। ਕਵੀ ਜੀ ਬਿਆਨ ਕਰਦੇ ਨੇ ਦੋਵਾਂ ਪਾਸਿਆਂ ਦੇ ਜਿਹੜੇ ਤੀਰੇ ਧਾਰਨ ਕਰਨ ਵਾਲੇ ਨੇ ਉਹ ਵੱਡੇ ਉਦਾਰ ਪੀਰ ਨੇ। ਕਹਿਣ ਦਾ ਭਾਵ ਹੈ ਕਿ ਇਧਰੋਂ ਬੰਦਾ ਪੀਰ ਤੇ ਉਧਰੋਂ ਸੈਦ ਗੁਲਾਮ ਪੀਰ ਦੋਹੀ ਪਾਸੇ ਆਪਣੀਆਂ ਫੌਜਾਂ ਦੇ ਚੰਗੇ ਦੋਵੇਂ ਰਾਖੇ ਨੇ।
ਫਤਿਹ ਸਿੰਘ ਲੈ ਕੇ ਕਨੇ ਸਿੰਘ ਸੰਗ ਪੁਗਿਓ ਆਏ ਤੌਲੋ ਕਹੀ ਸੋ ਮੰਗੈ।
ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਤਿਹ ਸਿੰਘ ਘਨੇ ਸਿੰਘਾਂ ਦੀ ਬਹੁਤੇ ਸਿੰਘਾਂ ਦੀ ਫੌਜ ਨੂੰ ਲੈ ਕੇ ਅੱਗੇ ਵਧਿਆ, ਉਹ ਪਹੁੰਚ ਗਿਆ ਹੈ। ਕਹੀ ਸੋ ਉਮੰਗੈ, ਕਵੀ ਜੀ ਬਿਆਨ ਕਰਦੇ ਨੇ ਉਮੰਗ ਦੇ ਨਾਲ ਫਤਿਹ ਸਿੰਘ ਪਹੁੰਚੇ।
ਗਯੋ ਬਾਜ ਸਿੰਘ ਤਬੀਹੀ ਸਰੰਦੋ ਲਏ ਬੀਰ ਬਾਂਕੇ ਲਰਾਕੇ ਬੁਲੰਦੋ।
ਦੂਜੇ ਪਾਸਿਓ ਜਿਹੜਾ ਬਾਜ ਸਿੰਘ ਜਿਨੂੰ ਬੰਦੇ ਬਹਾਦਰ ਨੇ ਸਰੰਦ ਦਾ ਸੂਬਾ ਥਾਪਿਆ, ਉਹ ਵੀ ਆਪਣੇ ਸੂਰਮੇ ਬਾਂਕੇ ਨਾਲ ਲੈ ਕੇ ਇਸ ਰਣ ਭੂਮੀ ਦੇ ਵਿਚ ਪਹੁੰਚ ਗਿਆ। ਇਸ ਪ੍ਰਕਾਰ ਦੇ ਨਾਲ ਗਿਆਨੀ ਗਿਆਨ ਸਿੰਘ ਜੀ ਨੇ ਬਿਆਨ ਕੀਤਾ। ਦੂਜੇ ਪਾਸੇ ਕਵੀ ਕਰਤਾਰ ਸਿੰਘ ਜੀ ਕਲਾਸ ਵਾੜੀਏ ਇਸ ਵਿਥਿਆ ਨੂੰ ਕੁਝ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ।
ਫੌਜ ਖਾਲਸੇ ਵਿਚ ਜਰਨੈਲ ਬੰਦਾ ਦੂਜੀ ਵੱਲ ਸੀਗਾ ਸ਼ਮਸ ਖਾਨ ਯਾਰੋ। ਦੇਂਦੇ ਫਿਰਨ ਦਲੇਰੀਆਂ ਲੜਦਿਆਂ ਨੂੰ ਹੱਲਾ ਸ਼ੇਰੀ ਦੇ ਦਿਲ ਵਧਾਣ ਯਾਰੋ। ਘੋੜੇ ਚੜ ਦਲੇਰ ਖਾਂ ਫਿਰੇ ਭੱਜਾ ਨੇਜਾ ਹੱਥ ਤਲਵਾਰ ਮਿਆਣ ਯਾਰੋ। ਸਿਰੋਂ ਪੈਰਾਂ ਤੋੜੀ ਲੋਹੇ ਨਾਲ ਮੜੇ ਵੱਡੇ ਸੂਰਮੇ ਮੁਗਲ ਪਠਾਨ ਯਾਰੋ। ਫਤਿਹ ਸਿੰਘ ਹੱਲੇ ਉੱਤੇ ਕਰੇ ਹੱਲਾ ਹੱਥ ਦੇਖ ਕੇ ਤੁਰਕ ਕਬਰਾਨ ਯਾਰੋ। ਬਾਜ ਸਿੰਘ ਮਾਰੋ ਝੱਟ ਬਾਜ ਵਾਲੇ ਵੱਧ ਵੱਧ ਕੇ ਹੱਥ ਦਿਖਾਣ ਯਾਰੋ।
ਫਤਿਹ ਸਿੰਘ ਨੇ ਤੇ ਬਾਜ ਸਿੰਘ ਨੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ ਕਿ ਵੈਰੀਆਂ ਨੂੰ ਆਪਣੇ ਕਰਾਰੇ ਹੱਥ ਦਿਖਾਏ ਨੇ।
ਇਸੀ ਤੌਰ ਯਾਰੇ ਕਨੇ ਸਿੰਘ ਆਏ ਪਾਇਓ ਮੋਦ ਬੰਦਾ ਲਰਿਓ ਜ਼ੋਰ ਲਾਏ।
ਇਸੇ ਤੌਰ ਤਰੀਕੇ ਦੇ ਨਾਲ ਹੋਰ ਵੀ ਬਹੁਤੇ ਸਾਰੇ ਸਿੰਘ ਆਣ ਕੇ ਬੰਦੇ ਬਹਾਦਰ ਦੇ ਨਾਲ ਮਿਲੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਬੰਦਾ ਬਹਾਦਰ ਬਹੁਤ ਜ਼ਿਆਦਾ ਖੁਸ਼ ਹੋਇਆ, ਫਿਰ ਜ਼ੋਰਦਾਰ ਹੱਲੇ ਕਰਨ ਲੱਗਾ।
ਮਚਿਓ ਜੰਗ ਗਾੜਾ ਪੁਨਾ ਸੋ ਮਹਾਈ ਮਰੇ ਜਵਾਨ ਕੋੜੇ ਨਾ ਥੋੜੇ ਤਾਹੀ।
ਗਾੜਾ ਜੰਗ ਮਚਿਆ, ਕਵੀ ਜੀ ਬਿਆਨ ਕਰਦੇ ਨੇ ਕਿ ਮਹਾਰਣ ਮਚਿਆ ਜਿਸ ਰਣ ਭੂਮੀ ਦੇ ਵਿਚ ਕੋਈ ਥੋੜੇ ਘੋੜੇ ਤੇ ਜਵਾਨ ਨਹੀਂ ਮਰੇ, ਬੜੇ ਘੋੜੇ ਮਰੇ ਬੜੇ ਜਵਾਨ ਮਾਰੇਗਾ।
ਤਬੈ ਤੇਗ ਸਿੰਘਾਂ ਪੀਐਸ ਬਾਹੀ ਬੜੈ ਪੁੰਜ ਬਾਡੀ ਮਨੋ ਬਾਡ ਚਾਹੀ।
ਸਿੰਘਾਂ ਨੇ ਵੀ ਕਵੀ ਜੀ ਬਿਆਨ ਕਰਦੇ ਨੇ ਕਿ ਜ਼ੋਰਦਾਰ ਤਲਵਾਰਾਂ ਦਾ ਵਾਰ ਕੀਤਾ ਹੈ। ਬੜੈ ਪੁੰਜ ਬਾਡੀ ਮਨੋ ਬਾਡ ਚਾਹੀ, ਕਵੀ ਜੀ ਬਿਆਨ ਕਰਦੇ ਨੇ ਕਿ ਜਿਸ ਪ੍ਰਕਾਰ ਦੇ ਨਾਲ ਤਰਖਾਣ ਉਤਸ਼ਾਹ ਦੇ ਨਾਲ ਲੱਕੜਾਂ ਨੂੰ ਵੱਢਦਾ, ਇਸ ਪ੍ਰਕਾਰ ਦੇ ਨਾਲ ਉਹਨਾਂ ਨੇ ਤੁਰਕਾਂ ਨੂੰ ਵੱਢਿਆ।
ਮਰਿਓ ਖਾਨ ਮੁਕੇਰੀਆ ਕੇਰ ਬਾਂਕੋ ਹਰਿਓ ਥਾ ਫਤਿਹ ਸਿੰਘ ਨੇ ਤਾਏ ਤਾਂਕੋ।
ਇਸ ਰਣ ਭੂਮੀ ਦੇ ਵਿਚ ਮੈਦਾਨੇ ਜੰਗ ਦੇ ਵਿਚ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਫਤਿਹ ਸਿੰਘ ਨੇ ਮੁਕੇਰੀਆਂ ਦਾ ਜਿਹੜਾ ਬਾਂਕਾ ਖਾਨ ਸੀ ਉਹਨੂੰ ਮਾਰ ਦਿੱਤਾ।
ਮਰਿਓਰ ਦੇ ਲਾਵਰ ਖਾਨ ਤਿਉ ਹੀ ਚਾਹੋ ਫੇਰ ਬੰਦ ਹਲੈ ਜੰਗ ਕਿਉ ਹੀ।
ਇਸੇ ਹੀ ਰਣ ਭੂਮੀ ਦੇ ਵਿਚ ਦਿਲਾਵਰ ਖਾਂ ਵੀ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮਰ ਗਿਆ। ਬੰਦੇ ਬਹਾਦਰ ਨੇ ਫਿਰ ਸੋਚਿਆ ਕਿ ਮੈਨੂੰ ਚਾਹੀਦਾ ਕਿ ਕਿਵੇਂ ਨਾ ਕਿਵੇਂ ਜੰਗ ਦੇ ਵਿਚ ਹਲਚਲੀ ਪਾ ਦੇ।
ਕਰਨ ਲੈ ਕਵੰਡ ਬਚੇ ਤੀਰ ਬੈਸੇ ਹੱਲਾ ਪੀ ਕਰਾਇਓ ਦਲੰਗੇ ਸੈ।
ਕਵੰਡ ਨੂੰ ਆਪਣੇ ਕਠੋਰ ਤਨਖ ਨੂੰ ਫੜ ਕੇ ਬੰਦੇ ਬਹਾਦਰ ਨੇ ਤਿੱਖੇ ਤੀਰਾਂ ਦਾ ਪ੍ਰਹਾਰ ਕੀਤਾ। ਆਪਣੇ ਦਲ ਦਾ ਵੀ ਵੱਡੇ ਤਰੀਕੇ ਦੇ ਨਾਲ ਉਹਨੇ ਨਾਲ ਹੱਲਾ ਕਰਵਾਇਆ।
नहीं जो हले पैर तुरकान केरे तबे वीर बंदे निज है परे रे।
कवि जी बयान कर देने के जदों फेर भी तुरका दे पैर ना हिले उस वेले अपने वीरां नूं कवि जी बयान कर देने के प्रेर के बंदे बहादुर ने अगे कीता।
तिनै आन पैन के रूप तारे लख्यो सैद खाने उते पीर पारे।
बंदे बहादुर दे वीर प्याणक रूपां नूं धारण करके अगे वधे ने। दूजे पास्यो सैद खान ने पीर ने जान लिया उधर वड्डे पीर सैद खान ने जान लिया के बंदे ने अपने वीरां नूं अगे कल्लिया।
निजंग बोल मवक लै को तबही दए फेर पीछे बंदे के सबही।
उसने अपने चार जेड़े मुवक्कल ने जेड़े वीर ने अगे नूं चो दिते ने। कवि जी बयान करदे ने उस वड्डे पीर सैद खां दे जेड़े मुवक्कल सन उन्हां ने बंदे बहादुर दे सारे वीरां नूं पिछां हटा दिता।
तबे कोप बंदे लयो तीर हाथ गुरु जो दयो था यो तै मंत्र नाथ।
बंदे बहादुर दे वीर पिछे दौड़ा दिते ने। उन्हां चार पीर दे वड्डे मुवक्कलां ने वीरां ने जदों बंदे बहादुर ने देखा के वीर कम सवार नहीं सकदे उस वेले कोप नूं तारण करके कवि जी बयान करदे ने ओह तीर कवि जी बयान करदे ने गुस्से नूं तारण करके सतगुरु गोबिंद सिंह ने जेड़े पंज तीर बख्शे सन उन्हां दे विचों इक तीर कढ़िया अपने तनिश दे चिल्ले दे विच उस नूं चाढ़िया ते कुछ मंत्रां दा पाठ करके उन्हें फिर ओ तीर चला दिता।
खारे होए उच्चे जबे सोई छोरियो उड़ी तूर तारा सम मेग कोरियो।
जदों ही बंदे बहादुर ने सतगुरु गोविंद सिंह दा बख्शिया होया तीर छड़िया उदे छड़न दी देर से बहुत हनेरी तूफान चढ़ के आ गया। धूल मिट्टी आकाश दे विच बड़ी उड़न लगी है संग मेघ कोरियो। ग्रंथाकार जी बयान करदे ने कि भयानक बदल दे वांग धूड धार उठ पई।
पगे वीर तुरकान के पीर के ही अली सैद खाया थे पीर जेही।
कवि जी बयान करदे ने कि बंदे बहादुर दे जेडे वीर सन ओह ते पावे शिकस्त खा गए पर सतगुरु जी दा तीर किस तरह हार खा सकदा सी। कवि जी बयान करदे ने कि फिर वड्डे वड्डे वीर तुरकां दे जेड़े छड्डे होए सन बंदे बहादुर दे मुवक्कलां तों वी जेड़े पाड़े सन ओह वी भज गए ने। जिन्ने पीर ने ओह वी कवि जी बयान करदे ने उसे वेले भज गए ने किसे देवी उस तीर दे सामने पेश ना गई इस प्रकार दे नाल उस वेले वापरिया। कवि करतार सिंह जी कलास वालिए इस वार्ता नूं कुछ इस प्रकार दे नाल बयान करदे ने।
सत गुरां दा छड़िया तीर बंदे आंधी जोर दी कत गुबार चली सिंगा बोल हल्ला इको वार दता डाडी गजब दी आन तलवार चली। दिलावर खां मोया शमस खां भज्जा बुरी गोली बंदूक कटार चली। भजे जांदियां ते सिंगा वाड़ कती विच जंग दे लहू दी तार चली। जिदे सिर पैंदी तेग खालसे दी सुकी मार जवान नू पार चली। सिंग वांग बाजा आहू ला सुटे तुरक उड अगे कुंजा डार चली। पिछा मुड़ के किसे ना फेर डिठा भज फौज सारी इको वार चली। होई बंदे दी फतेह करतार सिंगा फौज मुसल मानी सारी हार चली।
कवि करतार सिंह जी कलास वाली बयान कर देने के सतगुरां दा जदों तीर छड़िया उस वेले तुरकां ने पिछे नूं दौड़ना शुरू कर दिता। इस प्रकार दे नाल बंदे बहादुर दी इस जंग दे विच जित हो गई। सो सत संगत जी समय दी समाप्ति है। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਹ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ।